ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, SBS ਪੰਜਾਬੀ ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ ਲੈ ਕੇ ਇੱਕ ਅਜਿਹੀ ਮੁਲਾਕਾਤ ਜਿਸ ਨਾਲ ਯਕੀਨਨ ਤੁਹਾਨੂੰ ਸਾਰਿਆਂ ਨੂੰ ਬੜਾ ਫਖਰ, ਬੜਾ ਮਾਣ ਮਹਿਸੂਸ ਹੋਵੇਗਾ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਇੱਕ ਈਅਰ 12 ਯਾਨੀ 12ਵੀਂ ਜਮਾਤ ਦੀ ਬੱਚੀ ਜਪਨੀਤ ਕੌਰ ਅਤੇ ਉਸਦੇ ਮਾਤਾ ਪਿਤਾ ਨਾਲ। ਹਾਲ ਹੀ ਵਿੱਚ ਦੋਸਤੋ, ਈਅਰ 12 ਦੇ ਇਮਤਿਹਾਨ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਹੋਏ ਨੇ, ਯਾਨੀ ਸਟੇਟਸ ਐਂਡ ਟੈਰੀਟਰੀਜ਼ ਦੇ ਵਿੱਚ, ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਯਾਨੀ ਕੈਨਬਰਾ ਵਿਖੇ ਇਹ ਜਿਹੜਾ ਇਮਤਿਹਾਨ ਹੁੰਦਾ ਹੈ ਇਸਨੂੰ AST ਕਿਹਾ ਜਾਂਦਾ ਹੈ। ਸੋ 99.45 ਯਾਨੀ ਕਿ 99.45 HR ਆਸਟ੍ਰੇਲੀਅਨ ਟਰਸ਼ਰੀ ਐਡਮਿਸ਼ਨ ਰੈਂਕਿੰਗ ਦੇ ਵਿੱਚ ਇਸ ਬੱਚੀ ਦੇ ਨੰਬਰ ਆਏ ਨੇ। ਤਕਰੀਬਨ ਪਰਫੈਕਟ ਸਕੋਰ ਦੇ ਨੇੜੇ ਹੈ, ਜੋ ਕਿ 99.95 ਹੁੰਦਾ ਹੈ। ਆਓ ਜਪਨੀਤ ਕੌਰ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਦਿੰਦੇ ਹਾਂ ਵਧਾਈ। ਜਪਨੀਤ ਕੌਰ, ਬਹੁਤ ਬਹੁਤ ਮੁਬਾਰਕ, ਇੰਨਾ ਸ਼ਾਨਦਾਰ ਸਕੋਰ ਤੁਹਾਡਾ ਸਕੂਲ ਦੇ ਇਮਤਿਹਾਨਾਂ ਵਿੱਚ ਆਇਆ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਜਪਨੀਤ, ਕੀ ਕੁਝ ਲੱਗਿਆ ਇੱਥੇ ਪਹੁੰਚਣ ਵਾਸਤੇ? ਅਸੀਂ ਸਾਰੇ ਉਸ ਦੌਰ 'ਚੋਂ ਨਿਕਲ ਚੁੱਕੇ ਹਾਂ, ਲੇਕਿਨ ਜਦੋਂ ਵੱਡੇ ਹੋ ਜਾਓ ਤਾਂ ਭੁੱਲ ਜਾਂਦਾ ਅਸੀਂ ਸਾਰਿਆਂ ਨੇ ਕਿੰਨੀ ਮਿਹਨਤ ਕੀਤੀ। ਸੋ ਤੁਸੀਂ ਸਾਨੂੰ ਯਾਦ ਕਰਾਓ
ਜੀ। ਹੁਣ ਮਿਹਨਤ ਤਾਂ ਲੱਗੀ ਹੈ, ਐਂਡ ਯੂ ਨੋ ਜਿਵੇਂ ਆਮ ਤੌਰ 'ਤੇ ਲੋਕ ਕਹਿੰਦੇ ਕਿ ਉਹਨਾਂ ਦਾ ਸਕੈਜੂਲ ਬਹੁਤ ਰੈਗੂਲਰ ਹੁੰਦਾ, ਮੇਰਾ ਐਜ ਸੱਚ ਕੋਈ ਨਿਯਮ ਨਹੀਂ ਸੀਗਾ। ਫਰ ਮੀ ਦਾ ਸਟਰਕਚਰ ਵਾਸ ਵੈਰੀ ਮੱਚ ਕਿ ਅੱਜ ਮੈਂ ਇਹ ਟਾਸਕ ਕਰਨਾ ਹੈ ਅਤੇ ਜੋ ਮਰਜ਼ੀ ਹੋ ਜਾਏ ਮੈਂ ਅੱਜ ਹੀ ਖਤਮ ਕਰਨਾ। ਸੋ ਇਸ ਕਰਕੇ ਕਦੇ ਕਦੇ ਰਾਤ ਬਹੁਤ ਲੇਟ ਜਾਂਦੀ ਸੀ, ਕਦੇ ਕਦੇ ਪੂਰੀ ਰਾਤ ਨਿਕਲ ਜਾਂਦੀ ਸੀ, ਬਟ ਇਟ ਵਾਸ ਕਾਈਂਡ ਆਫ ਜਸਟ ਦੈਟ ਫੋਕਸ ਜੋ ਮੇਰੇ ਲਈ ਬਹੁਤ ਜ਼ਰੂਰੀ ਸੀਗਾ।
ਸੋ ਤੁਸੀਂ ਇਹ ਫੋਕਸ ਰੱਖਿਆ ਸੀ, ਯਾਨੀ ਇਹ ਤੁਸੀਂ ਧਾਰਨਾ ਮਨ ਦੇ ਵਿੱਚ ਬਣਾਈ ਸੀ ਕਿ ਮੈਂ 99 ਤੋਂ ਉੱਪਰ ਜਿਹੜੇ ਨੇ ਮਾਰਕਸ ਲੈਣੇ ਨੇ।
99 ਤੋਂ ਉੱਪਰ ਤਾਂ ਐਕਚੁਅਲੀ ਕਾਫੀ ਮੇਰੇ ਲਈ ਸੀਗਾ ਕਿ ਆਈ ਵਾਜ਼ਨਟ, ਇਟ ਵਾਸ ਕੁਆਈਟ ਐਨ ਅਨਐਕਸਪੈਕਟਡ ਰਿਜ਼ਲਟ ਮੇਰੇ ਲਈ। ਮੇਰਾ ਸੀਗਾ ਕਿ ਆਈ ਜਸਟ ਨੀਡ ਟੂ ਡੂ ਦ ਬੈਸਟ ਦੈਟ ਆਈ ਕੈਨ ਤੇ ਬਾਕੀ ਯੂ ਨੋ ਲੱਕ ਯਾਰ ਤੇ ਛੋੜ ਦੋ।
ਤੇ ਜਪਨੀਤ, ਇਹ ਵੀ ਸਾਨੂੰ ਦੱਸੋ ਕਿ ਯੀਅਰ 11 ਔਰ 12 ਦੇ ਵਿੱਚ ਜਿਹੜੇ ਤੁਸੀਂ ਆਪਸ਼ਨਲ ਸਬਜੈਕਟਸ ਰੱਖਣੇ ਹੁੰਦੇ ਨੇ ਅੰਗਰੇਜ਼ੀ ਤੋਂ ਇਲਾਵਾ, ਉਹ ਤੁਸੀਂ ਕਿਹੜੇ ਸਬਜੈਕਟਸ ਰੱਖੇ?
ਜੀ, ਮੈਂ ਕੈਮਿਸਟਰੀ ਰੱਖਿਆ ਸੀ, ਰਿਜ਼ਰਵ ਸਟੱਡੀ ਰੱਖਿਆ ਸੀਗਾ, ਤੇ ਮੈਂ ਮੈਥ ਦੇ ਦੋ ਸਬਜੈਕਟਸ ਲਿਤੇ ਸੀ।
ਯਾਨੀ ਥੋੜੇ ਔਖੇ ਕਿਸਮ ਦੇ ਸਬਜੈਕਟਸ ਤੁਹਾਡੇ ਹੈਗੇ ਸਨ। ਅਕਸਰ ਮੈਥਸ ਇੱਕ ਅਜਿਹਾ ਸਬਜੈਕਟ ਹੈ ਜਿਹੜਾ ਤੁਹਾਡੀ ਪਰਸੈਂਟੇਜ ਜਾਂ ਤੁਹਾਡਾ ਸਕੋਰ ਬਣਾ ਵੀ ਸਕਦਾ ਤੇ ਵਿਗਾੜ ਵੀ ਸਕਦਾ ਹੈ। ਅੰਗਰੇਜ਼ੀ 'ਚ ਕਹਿੰਦੇ ਕਿ ਮੇਕ ਔਰ ਬ੍ਰੇਕ ਸਿਨਾਰੀਓ ਜਿਹੜਾ ਹੁੰਦਾ। ਅੱਛਾ, ਤੁਹਾਡੀ ਪੰਜਾਬੀ ਵੀ ਇੰਨੀ ਸੋਹਣੀ ਹੈ। ਆਮ ਤੌਰ 'ਤੇ ਜਿਹੜੇ ਬੱਚੇ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਏ ਹੁੰਦੇ ਨੇ ਜਾਂ ਬਹੁਤ ਹੀ ਕੱਚੀ ਉਮਰ ਵਿੱਚ ਇੱਥੇ ਆ ਚੁੱਕੇ ਹੁੰਦੇ ਨੇ, ਉਹਨਾਂ ਦੀ ਪੰਜਾਬੀ ਜਿਹੜੀ ਹੈ ਇੰਨੀ ਸਾਫ਼ ਪੰਜਾਬੀ ਮੈਂ ਬਹੁਤ ਘੱਟ ਨੌਜਵਾਨ ਬੱਚਿਆਂ ਨੂੰ ਸੁਣਿਆ ਹੈ ਬੋਲਦੇ ਹੋਏ। ਸੋ ਉਹਦੇ ਵਾਸਤੇ ਵੀ ਤੁਸੀਂ ਅਤੇ ਤੁਹਾਡੇ ਮਾਤਾ ਪਿਤਾ ਖਾਸ ਤੌਰ 'ਤੇ ਤੁਹਾਡੇ ਨਾਲੋਂ ਵੀ ਜ਼ਿਆਦਾ ਤਾਰੀਫ ਦੇ ਪਾਤਰ ਨੇ। ਸੋ ਆਓ ਹੁਣ ਤੁਹਾਡੇ ਮਾਤਾ ਪਿਤਾ ਨਾਲ ਵੀ ਗੱਲ ਕਰਦੇ ਹਾਂ। ਹਾਜ਼ਰੀਨ, ਅਮਰਦੀਪ ਸਿੰਘ ਅਤੇ ਤਨਪ੍ਰੀਤ ਕੌਰ ਹੁਣਾਂ ਨੇ ਵੀ ਸਾਡੇ ਨਾਲ ਟੈਲੀਫੋਨ 'ਤੇ ਸਾਂਝ ਪਾਈ ਹੈ। ਬਹੁਤ ਬਹੁਤ ਸਵਾਗਤ ਅਤੇ ਵਧਾਈਆਂ ਜੀ।
ਬਹੁਤ ਬਹੁਤ ਧੰਨਵਾਦ ਰੁਚਿਕਾ ਜੀ, ਬਹੁਤ ਬਹੁਤ ਸ਼ੁਕਰੀਆ।
ਸਭ ਤੋਂ ਪਹਿਲਾਂ ਤਨਪ੍ਰੀਤ ਜੀ, ਤੁਹਾਨੂੰ ਪੁੱਛਦੇ ਹਾਂ, ਮਾਵਾਂ ਦਾ ਜਿਹੜਾ ਬੱਚਿਆਂ ਦੇ ਨਾਲ ਇੱਕ ਤਾਲੁਕ ਹੁੰਦਾ, ਉਹ ਮਿਹਨਤ ਦੇ ਵਿੱਚ ਬੜਾ ਹੀ ਉਹਨਾਂ ਦਾ ਹਿੱਸਾ ਹੁੰਦਾ, ਬੱਚਿਆਂ ਨੂੰ ਟਾਈਮ ਸਿਰ ਖਾਣਾ ਪੀਣਾ ਦੇਣਾ, ਸਕੂਲ ਵਾਸਤੇ ਤਿਆਰ ਕਰਨਾ। ਸੋ ਕਹਿੰਦੇ ਨੇ ਕਿ ਮਾਵਾਂ ਦੀ ਵੀ ਇੱਕ ਕੁਰਬਾਨੀ ਜਿਹੜੀ ਹੈ ਉਹ ਹਿੱਸਾ ਪਾਉਂਦੀ ਹੈ ਬੱਚੇ ਦੀ ਕਾਮਯਾਬੀ ਦੇ ਵਿੱਚ। ਕੀ ਕਹਿਣਾ ਚਾਹੋਗੇ?
ਮੈਂ ਬਸ ਇਹੀ ਕਹਾਂਗੀ ਕਿ ਮਿਹਨਤ ਬੱਚਿਆਂ ਦੀ ਆਪਣੀ ਹੁੰਦੀ ਹੈ, ਮਾਂ ਪਿਓ ਤਾਂ ਬਸ ਉਹਨਾਂ ਦਾ ਧਿਆਨ ਰੱਖ ਸਕਦੇ ਨੇ ਤੇ ਉਹਨਾਂ ਨੂੰ ਸਪੋਰਟ ਕਰ ਸਕਦੇ ਨੇ, ਜੋ ਕਿ ਮੈਂ ਕੀਤਾ ਹੈਗਾ ਇਹਨੂੰ, ਮਤਲਬ ਇਹਦੀ ਹੈਲਥ ਦਾ ਖਿਆਲ ਰੱਖਣਾ, ਕਿਉਂਕਿ ਪੜ੍ਹਾਈ ਵਿੱਚ ਬੱਚੇ ਇੰਨੇ ਬਿਜ਼ੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਧਿਆਨ ਨਹੀਂ ਰਹਿੰਦਾ ਖਾਣ ਪੀਣ ਦਾ, ਤੇ ਬਾਕੀ ਇਹਦੀ ਮਿਹਨਤ ਹੈ ਤੇ ਵਾਹਿਗੁਰੂ ਜੀ ਨੇ ਇਹਨੂੰ ਫਲ ਪਾਏ ਨੇ।
ਕਿਸ ਕਿਸਮ ਦੀ ਮਿਹਨਤ ਤੁਸੀਂ ਦੇਖੀ ਅਮਰਦੀਪ ਜੀ ਜਪਨੀਤ ਦੇ ਵਿੱਚ? ਕਿਉਂਕਿ ਪੜ੍ਹਾਈ ਤਾਂ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਸਾਰੇ ਬੱਚੇ ਕਰਦੇ ਹੀ ਹੁੰਦੇ ਨੇ, ਲੇਕਿਨ ਅਜਿਹਾ ਅਨੋਖਾ ਸਕੋਰ ਹਾਸਲ ਕਰਨ ਵਾਸਤੇ ਮਿਹਨਤ ਵੀ ਮੇਰੇ ਹਿਸਾਬ ਨਾਲ ਅਨੋਖੀ ਲੱਗੀ ਹੋਵੇਗੀ।
ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਜਿਹੜੀ ਮਿਹਨਤ ਹੁੰਦੀ ਹੈ ਇਹਦੀ ਫੋਕਸ ਸੀਗੀ, ਤੇ ਇੱਕ ਵਾਰੀ ਇਹਨੇ ਇਹਦੀ ਚੀਜ਼ ਧਾਰ ਲਈ ਆਪਣੇ ਮਨ ਦੇ ਵਿੱਚ ਵੀ ਮੈਨੂੰ ਕੰਪਲੀਟ ਕਰਨਾ, ਤੇ ਫਿਰ ਇਹਨੂੰ ਟਾਈਮ ਦੀ ਬਾਉਂਡਰੀਜ਼ ਤੋਂ ਬਾਹਰ ਹੋ ਜਾਂਦੀ ਸੀ। ਜੇ ਇਹਨੂੰ ਸੋਚਿਆ ਕਿ ਆਇਆ ਮੈਂ ਟਾਸਕ ਖਤਮ ਕਰਨਾ ਤੇ ਉਹਨੂੰ ਭਾਵੇਂ 8 ਘੰਟੇ ਲੱਗਣ, 10 ਲੱਗਣ ਜਾਂ 17 ਘੰਟੇ ਲੱਗਣ, ਤੇ ਉਹ ਫਿਰ ਪੂਰਾ ਕਰਕੇ ਹੀ ਉੱਠਣਾ। ਤੇ ਬਾਕੀ ਜਿੱਦਾਂ ਹੁਣ ਤਨਪ੍ਰੀਤ ਨੇ ਦੱਸਿਆ ਕਿ ਅਸੀਂ ਆਪਣੇ ਵੱਲੋਂ ਤਾਂ ਪਰ ਸਹੀ ਕੋਸ਼ਿਸ਼ ਕੀਤੀ ਹੈ ਕਿ ਥੋੜਾ ਜਿਹਾ ਇਹਨੂੰ ਸਮੇਂ ਸਿਰ ਖਾਣਾ ਦੇ ਦੀਏ ਜਾਂ ਹੋਰ ਇਹਨੂੰ ਪੁੱਛੀਏ ਕਿ ਇੱਕ ਸ਼ੀਟ ਕੈਨ ਇਨਵੋਲਵ ਹੈ ਬਟ ਇੰਨਾ ਕੁ ਸਾਡਾ ਕੰਮ ਹੁੰਦਾ ਸੀ ਹਮੇਸ਼ਾ ਫੋਕਸ ਇਜ਼ ਦ ਮੇਨ ਥਿੰਗ ਜਿਹੜੀ ਹੈ।
ਅੱਛਾ ਜਪਨੀਤ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਵੀ ਕੁਝ ਕੁਰਬਾਨੀਆਂ ਦਿੱਤੀਆਂ ਜਿਸ ਤਰ੍ਹਾਂ ਆਮ ਬੱਚੇ ਪਾਰਟੀ 'ਤੇ ਵੀ ਜਾਂਦੇ ਨੇ ਦੋਸਤਾਂ ਨਾਲ ਖੇਡਦੇ ਨੇ ਬਾਹਰ ਆਊਟਡੋਰ ਐਕਟੀਵਿਟੀਜ਼ ਦੇ ਵਿੱਚ ਵੀ ਉਹਨਾਂ ਦਾ ਵਕਤ ਕਾਫੀ ਜ਼ਿਆਦਾ ਖਰਚ ਹੁੰਦਾ ਹੈ ਕਿਹੜੀਆਂ ਚੀਜ਼ਾਂ ਨੂੰ ਦਰਕਿਨਾਰ ਕਰਕੇ ਪੜ੍ਹਾਈ ਵੱਲ ਲੱਗਣਾ ਪਿਆ ਤੁਹਾਨੂੰ ਇਸ ਮੁਕਾਮ 'ਤੇ ਪਹੁੰਚਣ ਵਾਸਤੇ?
I think social activity ਤੁਸੀਂ ਕਹੀ ਉਹ definitely ਘਟਾਉਣੀ ਪੈਂਦੀ ਹੈ ਕਈ ਵਾਰੀ ਖਤਮ ਵੀ ਕਰਨੀ ਪੈਂਦੀ ਹੈ।
ਤੁਸੀਂ ਕਿਹੜੀਆਂ ਘਟਾਈਆਂ?
On top of that, that ਮੇਰੀ like ਮੇਰੀ ਕੋਈ sporting activity ਨਹੀਂ ਰਹੀ ਮੇਰੀ ਬਾਰ ਵਿੱਚ, so that was definitely something that allowed me to focus my time here. ਤੇ ਜਿਵੇਂ ਕਿ ਜਨਰਲੀ ਲੋਕੀ ਯੂ ਨੋ ਸਟੱਡੀ ਪੀਰੀਅਡਸ ਹੁੰਦੇ ਉਹਨਾਂ ਦੇ ਅੰਦਰ ਸਿਟੀ ਵਗੈਰਾ ਘੁੰਮ ਲੈਂਦੇ ਹੈ, ਦੈਟ ਕਾਈਂਡ ਆਫ ਥਿੰਗ ਇਜ਼ ਡੈਫੀਨੇਟਲੀ ਸਮਥਿੰਗ ਆਈ ਕੁਡਨਟ ਡੂ। ਤੇ ਔਨ ਟੋਪ ਆਫ ਦੈਟ ਇਟਸ ਲਾਈਕ ਸੋਸ਼ਲ ਆਊਟਿੰਗ ਜਿਵੇਂ ਕਿ ਹੁਣ ਕਿਸੇ ਦਾ ਵਿਆਹ ਆਇਆ ਤੇ ਮੋਮ ਡੈਡ ਜਾ ਰਹੇ ਆ ਉੱਥੇ ਯੂ ਨੋ ਟੂ ਪਾਰਟੇਕ ਇਨ ਦ ਸੈਲੀਬ੍ਰੇਸ਼ਨ, ਦੈਟ ਕਾਈਂਡ ਆਫ ਥਿੰਗ ਆਈ ਡਿਡ ਹੈਵ ਟੂ ਫੋਰਗੋ ਐਟ ਟਾਈਮ।
ਸੋ ਹੁਣ ਕੀ ਲੱਗਦਾ ਉਸ ਵੇਲੇ ਤੇ ਗੁੱਸਾ ਵੀ ਆਉਂਦਾ ਹੋਏਗਾ ਕਿ ਓਹੋ ਮੈਂ ਨਹੀਂ ਜਾ ਪਾ ਰਹੀ, ਉੱਥੇ ਭੰਗੜੇ ਪੈ ਰਹੇ ਨੇ, ਵਧੀਆ ਵਧੀਆ ਖਾਣੇ ਖਾਧੇ ਜਾ ਰਹੇ ਨੇ, ਮੈਂ ਕਿਤਾਬਾਂ ਦੇ ਪੱਲੇ ਪਈ ਹੋਈ ਹਾਂ, ਹੁਣ ਕੀ ਲੱਗ ਰਿਹਾ? ਅੱਗੇ ਕੀ ਕਰਨਾ ਜਪਨੀਤ, ਹੁਣ ਤੇ ਫੈਸਲਾ ਲੈਣ ਦੀ ਘੜੀ ਆ ਗਈ।
ਹਾਂਜੀ, ਇਸ ਵਕਤ ਸਾਰੀ ਆਪਸ਼ਨ ਜਿਹੜੀ ਕਿ ਖੁੱਲੀ ਹੈ, ਬਟ ਜਿਹੜੀ ਮੇਰੀ ਫਸਟ ਐਕਸਪੀਰੀਅੰਸ ਹੈ ਉਹ ਹੈ ਲਾਅ ਐਂਡ ਪੀਪੀ ਐਟ ANU। ਜਿਹੜੀ ਵਕਾਲਤ ਹੈਗੀ ਹੈ ਇਟ ਡੈਫੀਨੇਟਲੀ ਇਟਸ ਇਟ ਮੈਕੇਨਿਜ਼ਮ ਆਫ ਚੇਂਜਿੰਗ ਦ ਵਰਲਡ ਐਂਡ ਇਟ ਡਸ ਦੈਟ ਥਰੂ ਅ ਸਿੰਗਲ ਪਰਸਨ। ਤੁਸੀਂ ਅਗਰ ਕੋਫੀ ਸ਼ੀਅਰ ਯੂ ਰੈਪਰੈਜ਼ੈਂਟਿੰਗ ਅ ਪਰਸਨ, ਤੁਸੀਂ ਉਸ ਬੰਦੇ ਦੀ ਲਾਈਫ ਚੇਂਜ ਕਰਕੇ ਤੁਸੀਂ ਆਪਣੀ ਸਰਾਊਂਡਿੰਗ ਬਦਲ ਰਹੇ ਹੋ ਐਂਡ ਯੂ ਡੂਇੰਗ ਦੈਟ ਵਿਦ ਇਨ ਦ ਸਿਸਟਮ। ਤੇ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਟੂ ਮੇਕ ਦੈਟ ਡਿਫਰੈਂਸ। ਬਈ
ਮੈਂ ਮਾਫੀ ਚਾਹੁੰਦੀ ਹਾਂ, ਮੈਂ ਤੇ ਤੁਹਾਡੀ ਪੰਜਾਬੀ ਵੱਲ ਬਾਰ ਬਾਰ ਖਿੱਚੀ ਜਾ ਰਹੀ ਹਾਂ, ਤੁਸੀਂ ਰਾਜਨੀਤੀ ਲਫ਼ਜ਼ ਬੋਲਿਆ, ਕਮਾਲ ਹੈ। ਪੋਲੀਟਿਕਸ ਨੂੰ ਤੁਸੀਂ ਟ੍ਰਾਂਸਲੇਟ ਬਿਲਕੁਲ ਚੱਲਦੇ ਚੱਲਦੇ ਤੁਰਦੇ ਫਿਰਦੇ ਕਰ ਲਿਆ ਪੰਜਾਬੀ ਦੇ ਵਿੱਚ। ਇਹ ਪੰਜਾਬੀ ਇੰਨੀ ਸੋਹਣੀ ਤੁਸੀਂ ਕਿਸ ਤਰ੍ਹਾਂ ਬੋਲ ਲੈਂਦੇ ਹੋ ਇੱਥੇ? ਤੁਸੀਂ ਤਾਂ ਤਕਰੀਬਨ ਇੱਥੋਂ ਦੀ ਜੰਮ ਪਲ ਹੋ, ਤੁਹਾਡੇ ਪਿਤਾ ਜੀ ਦੱਸ ਰਹੇ ਸੀ ਕਿ 1 ਸਾਲ ਦੀ ਉਮਰ 'ਚ ਤੁਸੀਂ ਭਾਰਤ ਤੋਂ ਆਏ ਸੀ ਇੱਥੇ।
ਹਾਂਜੀ, ਮੇਰੀ ਫੈਮਿਲੀ ਦਾ ਸੋਚਣਾ ਹੈ ਕਿ ਜਿਹੜੀ ਭਾਸ਼ਾ ਹੁੰਦੀ ਹੈ ਇਟਸ ਐਸੈਂਸ਼ੀਅਲ ਪਾਰਟ ਆਫ ਵਨਸ ਆਈਡੈਂਟੀ। ਤੇ ਇਸ ਕਰਕੇ ਮੇਰੇ ਜਿਹੜੇ ਪੇਰੈਂਟਸ ਹੈ ਉਹਨਾਂ ਨੇ ਐਕਟਿਵਲੀ ਇਹ ਕੋਸ਼ਿਸ਼ ਕੀਤੀ ਸੀ ਕਿ ਅਸੀਂ ਘਰ ਪੰਜਾਬੀ ਹੀ ਬੋਲੀਏ, ਐਂਡ ਆਈ ਥਿੰਕ ਕਿ ਉਹਨਾਂ ਨੂੰ ਇਸ ਗੱਲ ਦੀ ਅਵੇਅਰਨੈਸ ਸੀ ਕਿ ਬਾਹਰ ਆ ਕੇ ਬੱਚਿਆਂ ਦੀ ਪੰਜਾਬੀ ਛੁੱਟ ਜਾਂਦੀ ਹੈ। ਇਸ ਕਰਕੇ ਦੇਖੋ ਏਰੀਅਸ ਨੂੰ ਫੋਕਸ ਦੇਅਰ ਅਟੈਂਸ਼ਨ
ਖੁਸ਼ੀ ਵੀ ਹੁੰਦੀ ਹੈ ਤੇ ਨਾਲ ਇੱਕ ਸ਼ੁਕਰਾਨਾ ਜਿਹੜਾ ਹੁੰਦਾ ਮਨ ਦੇ ਵਿੱਚੋਂ ਨਿਕਲਦਾ ਹੈ ਜਿਹੜੀ ਪ੍ਰਮਾਤਮਾ ਦੇ, ਮੇਰੇ ਖਿਆਲ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਬੱਚਾ ਮਿਹਨਤ ਕਰਦਾ ਤੇ ਮਿਹਨਤ ਨੂੰ ਭਾਗ ਲਾਉਣ ਵਾਲਾ ਜਿਹੜਾ ਉਹ ਪਰਮਾਤਮਾ ਹੀ ਆ।
ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਬਿਟੀਆ ਕੀ ਬਣੇ ਅੱਗੇ ਜਾ ਕੇ?
ਦੇਖੋ ਜੀ, ਇਨਫੈਕਟ ਮੈਨੂੰ ਲੱਗਦਾ ਹੈ ਕਿ ਉਹਦੇ ਸਕਸੈਸ ਦੇ ਵਿੱਚ ਥੋੜਾ ਜਿਹਾ ਯੋਗਦਾਨ ਇਸ ਚੀਜ਼ ਦਾ ਵੀ ਹੈ ਕਿ ਅਸੀਂ ਉਹਨੂੰ ਕਦੀ ਕਿਹਾ ਨਹੀਂ ਬਈ ਤੂੰ ਕੀ ਬਣ, ਇਨਫੈਕਟ ਉਹਦੇ ਅਸੀਂ ਇੰਟਰਸਟ ਕੀ ਹੈ ਤੇ ਉਹਦੀਆਂ ਸਟਰੈਂਥ ਕੀ ਨੇ ਆਪਾਂ ਅਸੀਂ ਕੀ ਹੈ ਕਿ ਉਹਦੀ ਰਿਸਪੈਕਟ ਕਰੀਏ। ਸਾਡਾ ਸਾਰਾ ਪਰਿਵਾਰ ਹੈ ਜਿਹੜਾ ਉਹ ਬਹੁਤੇ ਡਾਕਟਰ ਨੇ ਉਹਨੇ 'ਚ, ਮੇਰਾ ਭਰਾ, ਮੇਰੀ ਭੈਣ, ਭਤੀਜੇ ਸਾਰੇ, ਤੇ ਉਹ ਸਾਰੇ ਕੋਸ਼ਿਸ਼ ਕਰਦੇ ਨੇ ਕਿ ਉਹ ਇਸ ਪਾਸੇ ਆ, ਪਰ ਅਸੀਂ ਉਹਨੂੰ ਕਾਇੰਡ ਆਫ ਇੱਕ ਰੂਮ ਦਿੱਤਾ ਹੋਇਆ ਜੋ ਤੇਰਾ ਫੋਕਸ ਹੈ, ਜੋ ਤੇਰਾ ਇੰਟਰਸਟ ਹੈ ਤੂੰ ਉੱਥੇ ਹੀ ਜਾ।
ਚਲੋ ਜੀ, ਬਹੁਤ ਵਧੀਆ ਸੇਧ ਤੁਸੀਂ ਸਾਡੇ ਸਰੋਤਿਆਂ ਨੂੰ ਵੀ ਦੇ ਰਹੇ ਹੋ, ਨਾ ਸਿਰਫ ਤੁਸੀਂ ਬਲਕਿ ਜਪਨੀਤ ਵੀ।
ਬਹੁਤ ਬਹੁਤ ਧੰਨਵਾਦ ਰੁਚੀਕਾ ਜੀ।
ਦੋਸਤੋ, ਤੁਸੀਂ ਸੁਣ ਰਹੇ ਸੀ ਕੈਨਬਰਾ ਦੇ ਨਿਵਾਸੀ ਜਪਨੀਤ ਕੌਰ ਤੇ ਉਸਦੇ ਮਾਤਾ ਪਿਤਾ ਨਾਲ ਸਾਡੀ ਖਾਸ ਇੰਟਰਵਿਊ। ਦੋਸਤੋ, ਇਸ ਇੰਟਰਵਿਊ ਬਾਰੇ ਜੇ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0442-999-6862 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।